ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤਰ ਦੇਖੇ ਦਰਸ ਤੇਰਾ ਰਾਮ ਲਾਖ ਜਿਹਵਾ ਦੇਹੋ ਮੇਰੇ ਪਿਆਰੇ ਮੁਖ ਹਰ ਆਰਾਧੇ ਮੇਰਾ ਰਾਮ ਮੇਲ ਲਹੋ ਦਇਆਲ ਟਹਿ ਪਏ ਦੁਆਰਿਆ ਰੱਖ ਲੇ ਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਜਨ ਸੱਚਾ ਪਾਤ ਸਾਹੋ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛੋਤਾਏ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛੋਤਾਏ ਹੋ ਹਰ ਕੈ ਸਦ ਬਲਿਹਾਰ ਨੈ ਜਿਤ ਸੇਵਿਐ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੈ ਹਉ ਮੈਂ ਸ਼ਬਦ ਜਲਾਏ ਮਹਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ ਕਰੇ ਸਭਨਾ ਕਾ ਮਾਂ ਪਿਉ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਤੇ ਆਏਨ ਤਿਨ ਨਿਜ ਕਰ ਵਾਸ ਹੈ ਜੁਗ ਜੁਗ ਸੋਭਾ ਹੋਏ ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਤੁਧ ਆਪੇ ਸਿਸ਼ਟ ਸਿਰਜੀਆ ਆਪੇ ਫੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਵਡਿਆਈ ਗੁਰਮੁਖ ਦੇ ਪ੍ਰਭ हर पावे सोई। गुरमुख नानक आराध्या सब आखो धन 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 गुर सोई। सुध वाहिगुरु जी का खालसा वाहिगुरू जी की फतेह। सतनाम वाहे गुरु सतनाम वाहे गुरु। 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 सतनाम वाहे गुरु सतनाम वाहे गुरु।
सतनाम वाहे गुरु सतनाम वाहे गुरु।
सतनाम वाहे गुरु सतनाम वाहे गुरु।
सतनाम वाहे गुरु सतनाम वाहे गुरु।
सतनाम वाहे गुरु सतनाम वाहे गुरु।
सतनाम वाहे गुरु
सतनाम वाहे गुरु। वाहिगुरु जी का खालसा वाहिगुरु जी की फतेह।
ਗਰੀਬ ਨਿਵਾਜ ਪਤਤ ਪਾਵਨ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦਾਵਤਾਰ ਸਤਿਗੁਰੂ ਤਖਤ ਚਬਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸੱਜ ਨਿਵਾਜੀ ਗੁਰੂ ਸਵਰੂਪ ਖਾਲਸਾ ਸਤਿਸੰਗ ਜੀ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ। ਅੰਮ੍ਰਿਤ ਵੇਲੇ ਦੀ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਕਰਕੇ ਗੁਰਬਾਣੀ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਜੀ ਮਹਾਰਾਜ ਜੀ ਨੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਤਖਤਾਂ 'ਤੇ ਸਭਾਈਮਾਨ ਪ੍ਰਕਾਸ਼ਮਾਨ ਹੋ ਕਰਕੇ ਗੁਰਦੇਵ ਜੀ ਨੇ ਦਰਸ਼ਨ ਬਖਸ਼ਿਸ਼ ਕੀਤੇ। ਸ੍ਰੀ ਮੁੱਖ ਵਾਕ ਹੋਏ ਨਿਤਨੇਮ ਦੀਵਾਨ ਸਜੇ ਨਿਤਨੇਮ ਦੀ ਸਮਾਪਤੀ ਅਰਦਾਸ ਬੇਨਤੀ ਸ੍ਰੀ ਮੁੱਖ ਵਾਕ ਸਰਵਣ ਕੀਤੇ। ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਹੋਈ ਹੈ। ਉਹ ਮਹਾਰਾਜ ਜੀ ਦੀ ਜੋ ਵਿਚਾਰ, ਜੋ ਹੁਕਮ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਜਿਵੇਂ ਬਖਸ਼ਿਸ਼ ਕਰ ਰਹੇ ਨੇ। ਆਪਾਂ ਮਨ ਲਾ ਕੇ ਸੁਣੀਏ ਸਲੋਕ ਮਹੱਲਾ ਤੀਜਾ। ਸੋਰਠ ਰਾਗ ਦੀ ਵਾਰ ਹੈ, ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਮੁੱਖ ਵਾਕ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਏ ਮਨ ਹਰ ਜੀ ਧਿਆਏ ਤੋਂ, ਇੱਕ ਮਨ ਇੱਕ ਚਿੱਤ ਭਾਏ। ਮਨ ਨੂੰ ਸੰਬੋਧਨ ਕਰਕੇ ਸਹਿਜ ਮਹਾਰਾਜ ਕਿਰਪਾ ਕਰ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਉਹ ਜਿਹੜਾ ਪਰਮੇਸ਼ਰ ਹੈ, ਅਕਾਲ ਪੁਰਖ ਵਾਹਿਗੁਰੂ ਹੈ, ਤੋ ਉਹਨੂੰ ਭਾਏ ਕਹੀਏ, ਪਿਆਰ ਦੇ ਸਹਿਤ ਹੋ ਕਰਕੇ, ਪ੍ਰੇਮ ਦੇ ਸਹਿਤ ਹੋ ਕਰਕੇ, ਚਿੱਤ ਦੇ ਵਿੱਚ ਇੱਕ ਚਿੱਤ ਹੋ ਕਰਕੇ, ਇੱਕ ਮਨ ਹੋ ਕਰਕੇ ਉਸ ਨੂੰ ਧਿਆਉਣਾ ਕਰ, ਯਾਦ ਕਰ, ਹਰ ਕੰਮ ਦੇ ਵਿੱਚ ਬੜੀ ਇਕਾਗਰਤਾ ਦੀ ਲੋੜ ਹੈ। ਕੋਈ ਵੀ ਸੰਸਾਰੀ ਕਾਰਜ ਕਰਨਾ ਹੈ, ਜਿੰਨਾ ਚਿਰ ਉਸ ਕੰਮ ਦੇ ਵਿੱਚ ਇਕਾਗਰਤਾ ਹੀ ਨਹੀਂ, ਉਸ ਕੰਮ ਦੇ ਵਿੱਚ ਚਿੱਤ ਖਿਆਲ ਪੂਰਾ ਨਹੀਂ ਹੈ, ਉਹ ਅਸਥੂਲ ਕੰਮ, ਦੁਨਿਆਵੀ ਕੰਮ ਜਿਹੜਾ ਹੈ ਨਾ, ਉਹ ਵੀ ਪੂਰਾ ਕਾਮਯਾਬ ਨਹੀਂ ਹੁੰਦਾ ਜਿਹਦੇ ਵਿੱਚ ਮਨ ਨਾ ਦਿੱਤਾ ਜਾਵੇ, ਧਿਆਨ ਨਾ ਦਿੱਤਾ ਜਾਵੇ, ਉਹ ਕੰਮ ਅਧੂਰਾ ਰਹਿ ਜਾਂਦਾ ਹੈ। ਜਿਹੜਾ ਆਮ ਸੰਸਾਰੀ ਕੰਮ ਹੈ ਜਿਹਦੇ ਵਿੱਚ ਬਹੁਤਾ ਧਿਆਨ ਨਾ ਦਿੱਤਾ ਜਾਵੇ, ਪਰ ਜਿਹੜੀ ਗੁਰੂ ਕੇ ਪਰਮੇਸ਼ਰ ਦੇ ਨਾਮ ਹੈ, ਇਹ ਬੜਾ ਸੂਖਮ ਹੈ। ਮਹਾਰਾਜ ਕਹਿੰਦੇ ਸਾਵਧਾਨ ਇਕਾਗਰ ਚੀਤ, ਇਹਦੇ ਵਿੱਚ ਬਹੁਤ ਵੱਡੀ ਸੰਸਾਰੀ ਕੰਮਾਂ ਦੇ ਨਾਲੋਂ ਸਾਵਧਾਨੀ ਜ਼ਿਆਦਾ ਚਾਹੀਦੀ ਹੈ। ਇਸ ਦੇ ਵਿੱਚ ਵੀ ਸਾਵਧਾਨੀ ਨਾ ਹੋਈ, ਮਨ ਚਿੱਤ ਪਿਆਰ ਦੇ ਵਿੱਚ ਨਾ ਆਇਆ, ਚਿੱਤ ਇਕਾਗਰ ਨਾ ਹੋਇਆ, ਅਤੇ ਮਨ ਉਹ ਜਿਹੜਾ ਮਨ ਹੈ ਉਹ ਇੱਕ ਮਨ ਹੋ ਕਰਕੇ ਨਾ ਪਰਮੇਸ਼ਰ ਨੂੰ ਧਿਆਇਆ, ਇਹ ਵੀ ਬਹੁਤ ਹੀ ਫਿਰ ਕੋਈ ਕਾਮਯਾਬੀ, ਕੋਈ ਸਹਿਜ ਅਵਸਥਾ ਦੀ, ਕੋਈ ਗਿਆਨ ਦੀ ਕੋਈ ਪ੍ਰਾਪਤੀ ਨਹੀਂ ਹੋਵੇਗੀ। ਕਿਉਂ ਕਰਕੇ ਧਿਆਨ ਮੈਂ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ, ਐਨ ਧਿਆਨ ਦੇ ਨਾਲ ਇੱਕ ਮਨ ਹੋ ਕਰਕੇ ਜਿਹੜਾ ਪਰਮੇਸ਼ੁਰ ਨੂੰ ਧਿਆਉਂਦਾ ਹੈ ਨਾ, ਉਹਦੀ ਹੀ ਉਹਨੂੰ ਹੀ ਸਹਿਜ ਸਰੂਪ ਦੀ ਗਿਆਨ ਦੀ ਪ੍ਰਾਪਤੀ ਜਿਹੜੀ ਹੈ ਉਹ ਬਖਸ਼ਿਸ਼ ਹੁੰਦੀ ਹੈ, ਦੂਜੇ ਨੂੰ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਨ ਨੂੰ ਜ਼ੋਰ ਦੇ ਕੇ, ਚਿੱਤ ਨੂੰ, ਖਿਆਲ ਨੂੰ ਜ਼ੋਰ ਦੇ ਕੇ ਆਖਿਆ ਹੈ ਕਿ ਇੱਥੇ ਭਾਈ ਇਕਾਗਰਤਾ ਦੀ ਬੜੀ ਲੋੜ ਹੈ, ਧਿਆਨ ਦੀ ਬੜੀ ਲੋੜ ਹੈ। ਕਿਉਂ ਕਰਕੇ ਊਡੈ ਊਡ ਆਵੈ ਸੈ ਕੋਸਾ, ਤਿਸ ਪਾਸ਼ੇ ਬਚਰੇ ਸ਼ਰਿਆ, ਤਿਨ ਕਵਨ ਖਿਲਾਵੇ ਕਵਨ ਚੁਗਾਵੇ, ਮਨ ਮਹਿ ਸਿਮਰਨ ਕਰਿਆ। ਜਿਹੜੀਆਂ ਕੂੰਜਾਂ ਹੋਣਦੀਆਂ ਨੇ ਨਾ, ਬੱਚੇ ਛੱਡ ਕੇ ਕਈ ਕੋਹ ਉੱਡ ਕੇ ਦੂਰ ਆ ਜਾਂਦੀਆਂ ਨੇ, ਪਰ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਪਿੱਛੇ ਬੱਚਿਆਂ ਦੇ ਵਿੱਚ ਹੀ ਹੁੰਦਾ ਹੈ। ਚੋਗਾ ਚੁਗਦੀਆਂ ਨੇ ਅਤੇ ਉਹ ਧਿਆਨ ਦੇ ਨਾਲ ਹੀ ਆਪਣੇ ਬੱਚਿਆਂ ਦੀ ਪ੍ਰਤਪਾਲਣਾ ਕਰੀ ਜਾਂਦੀਆਂ ਨੇ। ਧਿਆਨ ਦੇ ਨਾਲ ਹੀ ਉਹਨਾਂ ਨੂੰ ਬਲ ਮਿਲਦਾ ਹੈ। ਇੱਥੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਧਿਆਨ ਹੈ, ਚਿੱਤ ਹੈ, ਜਿਹੜੀ ਮਨ ਦੀ ਜਿਹੜੀ ਇਕਾਗਰਤਾ ਹੈ, ਅਤੇ ਫਿਰ ਪਿਆਰ, ਹਿਰਦੇ ਦੇ ਵਿੱਚ ਪਿਆਰ ਵੀ ਚਾਹੀਦਾ ਹੈ। ਜਿੰਨਾ ਜੇ ਧਿਆਨ ਵੀ ਲੱਗ ਗਿਆ, ਚਿੱਤ ਵੀ ਜੁੜ ਗਿਆ, ਪਰ ਪਿਆਰ ਨਾ ਹੋਇਆ ਤਾਂ ਫਿਰ ਵੀ ਇਹ ਬਾਤ ਅਧੂਰੀ ਹੈ। ਸਾਹਿਬ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਉਹਨਾਂ ਨੂੰ ਹੀ ਪ੍ਰਭੂ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਿਆਰ ਹੈ। ਗੋਬਿੰਦ ਭਾਉ ਭਗਤ ਕਾ ਭੁੱਖਾ, ਪਰਮੇਸ਼ਰ ਜਿਹੜਾ ਹੈ ਉਹ ਪਿਆਰ ਦਾ ਭੁੱਖਾ ਹੈ, ਪ੍ਰੇਮ ਦਾ ਭੁੱਖਾ ਹੈ। ਉਹਨੂੰ ਕੋਈ ਵਸਤੂ ਦੀ ਲੋੜ ਨਹੀਂ, ਕੋਈ ਮਾਇਆ ਧਨ ਦੀ ਲੋੜ ਨਹੀਂ, ਉਹਨੂੰ ਬਹੁਤੇ ਕਰਮ ਕਾਂਡਾਂ ਦੀ ਲੋੜ ਨਹੀਂ, ਜਿਸ ਕਰਕੇ ਉਹ ਵੇਖ ਕੇ ਪ੍ਰਸੰਨ ਹੋਵੇ। ਕੇਵਲ ਉਹ ਪਿਆਰ ਹੀ ਵੇਖਦਾ ਹੈ, ਭਾਵਨਾ ਵੇਖਦਾ ਹੈ, ਹਿਰਦੇ ਦਾ ਜਿਹੜਾ ਹੈ ਉਹ ਖਿਆਲ ਵੇਖਦਾ ਹੈ ਕਿ ਮੇਰੇ ਨਾਲ ਜੁੜਿਆ ਕਿ ਨਹੀਂ ਜੁੜਿਆ, ਅੰਦਰੋਂ ਇਹਦੇ ਅੰਦਰ ਕੋਈ ਪਿਆਰ ਹੈ ਕਿ ਪ੍ਰੇਮ ਕਿ ਨਹੀਂ। ਭਾਵੇਂ ਜਿੰਨੀਆਂ ਮਰਜ਼ੀ ਗੁਰੂ ਪਰਮੇਸ਼ਰ ਦੀਆਂ ਮਰਿਆਦਾ ਨੇ, ਪਰ ਜਿੱਥੇ ਪ੍ਰੇਮ ਦੀ ਗੱਲ ਆ ਜਾਵੇ ਉੱਥੇ ਸਾਰੀਆਂ ਮਰਿਆਦਾ ਖਤਮ ਹੋ ਜਾਂਦੀਆਂ ਨੇ, ਕੇਵਲ ਪਿਆਰ ਹੀ ਰਹਿ ਜਾਂਦਾ ਹੈ, ਉੱਥੇ ਪ੍ਰੇਮ ਹੀ ਰਹਿ ਜਾਂਦਾ ਹੈ। ਕਿਉਂ ਕਰਕੇ ਪ੍ਰੇਮ ਅੱਗੇ ਕੋਈ ਨੇਮ ਨਹੀਂ ਰਹਿੰਦਾ ਫਿਰ। ਇੱਥੇ ਮਹਾਰਾਜ ਕਹਿੰਦੇ ਨੇ ਏ ਮਨ ਹਰ ਜੀ ਧਿਆਏ, ਤੂੰ ਅੰਤਰ ਆਤਮੇ ਪਰਮੇਸ਼ਰ ਨੂੰ ਉਹ ਹਰੀ ਨੂੰ ਧਿਆਉਣਾ ਕਰ, ਜੋ ਹਰ ਕਿਸੇ ਦੇ ਵਿੱਚ ਵੱਸ ਰਿਹਾ ਹੈ। ਹਰ ਉਹ ਸਾਰਿਆਂ ਦੇ ਹਰਿਆਂ ਭਰਿਆ ਕਰਨ ਵਾਲਾ ਹੈ, ਹਰ ਕਿਸੇ ਦੀ ਰੱਖਿਆ ਕਰਨ ਵਾਲਾ ਹੈ। ਤੂੰ ਇੱਕ ਮਨ ਇੱਕ ਚਿੱਤ ਭਾਏ, ਤੂੰ ਇੱਕ ਮਨ ਹੋ ਕਰਕੇ ਇੱਕ ਚਿੱਤ ਹੋ ਕਰਕੇ ਭਾਏ ਕਹੀਏ ਪ੍ਰੇਮ ਦੇ ਸਹਿਤ ਹੋ ਕਰਕੇ, ਉਸ ਪ੍ਰੇਮ ਨੂੰ ਧਾਰਨ ਕਰਕੇ ਪਰਮੇਸ਼ਰ ਨੂੰ ਯਾਦ ਕਰਨਾ ਕਰ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨ ਪਛੋਤਾਏ। ਉਹ ਹਰੀ ਅਕਾਲ ਪੁਰਖ ਪਰਮਾਤਮਾ ਰੱਬ ਜੀ ਪਰਮੇਸ਼ਰ ਜੀ, ਉਹਦੇ ਵਿੱਚ ਸਦਾ ਸਦਾ ਇਹੋ ਹੀ ਵਡਿਆਈਆਂ ਰਹੀਆਂ ਨੇ, ਯੁਗਾਂ ਯੁਗਾਂ ਤੋਂ ਵਡਿਆਈਆਂ। ਮਹਾਨ ਹੈ ਕਿ ਦੇਹ ਨਾ ਪਛੋਤਾਏ, ਜੋ ਦੇ ਦਿੰਦਾ ਨਾ, ਦਾਤ ਕੋਈ ਦੇ ਦਿੰਦਾ ਹੈ, ਸਰੀਰ ਦੇ ਦਿੱਤਾ, ਪ੍ਰਾਣ ਦੇ ਦਿੱਤੇ, ਗਿਆਨ ਦੇ ਦਿੱਤਾ, ਜੋ ਵੀ ਵਸਤੂ ਪਰਮੇਸ਼ਰ ਦੇ ਦਿੰਦਾ ਨਾ, ਫਿਰ ਬਾਅਦ ਵਿੱਚ ਪਛੋ ਨਹੀਂ ਤਾਉਂਦਾ ਕਿ ਮੈਂ ਇਹਨੂੰ ਕਾਹਤੋਂ ਦਿੱਤਾ, ਨਹੀਂ ਸੀ ਦੇਣਾ ਨਾ। ਇੱਕ ਰਸ ਰਹਿੰਦਾ ਹੈ। ਦੁਨੀਆਂ ਦੇ ਲੋਕ ਕਿਸੇ ਦਾ ਭਲਾ ਕਰ ਦੇਣ, ਚਾਹੇ ਕਿਸੇ ਨੂੰ ਕੁਝ ਦੇ ਦੇਣ, ਅਤੇ ਉਹ ਨਾ ਗੱਲ ਬਣੇ ਅਤੇ ਮੁੜ ਕੇ ਪਛੋਤਾਉਂਦੇ ਨੇ। ਜੇ ਪਤਾ ਹੁੰਦਾ ਇਹਨੂੰ ਆਹ ਚੀਜ਼ ਨਹੀਂ ਸੀ ਦੇਣੀ, ਇਹਦੀ ਇੱਥੇ ਮਦਦ ਨਹੀਂ ਸੀ ਕਰਨੀ ਚਾਹੀਦੀ, ਇੱਥੇ ਇਹਦਾ ਖਿਆਲ ਨਹੀਂ ਸੀ ਰੱਖਣਾ ਚਾਹੀਦਾ। ਪਰ ਮਹਾਰਾਜ ਕਹਿੰਦੇ ਪਰਮੇਸ਼ਰ ਬੜਾ ਬੇਅੰਤ ਹੈ, ਉਹ ਮਨੁੱਖਾ ਸਰੀਰ ਦੇ ਕੇ ਵੀ ਪਛੋ ਨਹੀਂ ਤਾਉਂਦਾ ਕਿ ਇਹ ਗਲਤ ਕੰਮ ਕਰ ਰਿਹਾ ਹੈ। ਫਿਰ ਉਹਨੂੰ ਰੋਜੀ ਵੀ ਦਿੰਦਾ ਹੈ, ਕੱਪੜੇ ਵੀ ਦਿੰਦਾ ਹੈ। ਜਿੰਨੇ ਮਰਜ਼ੀ ਕੋਈ ਪਾਪ ਕਰ ਦੇਵੇ, ਉਹਦੀ ਰੋਜੀ ਨਹੀਂ ਟਾਰਦਾ, ਉਹਨੂੰ ਸਾਰੀਆਂ ਸਹੂਲਤਾਂ ਦਿੰਦਾ ਹੈ, ਪੱਛੋ ਨਹੀਂ ਤਾਉਂਦਾ। ਮਹਾਰਾਜ ਕਹਿੰਦੇ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨ ਪਛੋਤਾਏ। ਜੋ ਵੀ ਦਾਤ ਦੇ ਦੇਵੇ, ਪਰਮੇਸ਼ੁਰ ਦੀਆਂ ਐਸੀਆਂ ਵਡਿਆਈਆਂ ਨੇ, ਐਸੀ ਜਿਹੜੀ ਬਖਸ਼ਿਸ਼ ਸੋਭਾ ਹੈ, ਉਹ ਫਿਰ ਪੱਛੋ ਨਹੀਂ ਤਾਉਂਦਾ। ਹਉ ਹਰ ਕੈ ਸਦ ਬਲਿਹਾਰ ਨੈ, ਜਿਤ ਸੇਵਿਐ ਸੁਖ ਪਾਏ। ਸਾਹਿਬ ਕਹਿੰਦੇ ਨੇ ਗੁਰੂ ਅਮਰਦਾਸ ਕਿ ਹਉ ਮੈਂ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਤੋਂ ਬਲਿਹਾਰ ਜਾਂਦੇ ਵਾਰਨੇ ਜਾਂਦੇ, ਜਿਤ ਸੇਵਿਐ ਸੁਖ ਪਾਏ। ਜਿਹਦੀ ਸੇਵਾ ਕਰਨ ਦੇ ਨਾਲ ਸੁੱਖ ਮਿਲਦਾ ਹੈ, ਸੰਸਾਰੀ ਸੁੱਖ ਮਿਲਦਾ ਹੈ, ਆਤਮਿਕ ਸੁੱਖ ਮਿਲਦਾ ਹੈ, ਬ੍ਰਹਮ ਗਿਆਨ ਦਾ ਸੁੱਖ ਮਿਲਦਾ ਹੈ। ਕਹਿੰਦੇ ਕਿ ਉਸ ਸਤਿਗੁਰ ਤੋਂ ਅਸੀਂ ਵੀ ਬਲਿਹਾਰ ਜਾਂਦੇ ਹਾਂ, ਭਾਈ ਤੁਸੀਂ ਵੀ ਜਾਓ ਜਿਹਦਾ ਸੇਵਾ ਸਿਮਰਨ ਕੀਤਿਆਂ। ਕਿਉਂ ਕਰਕੇ ਜਿਤ ਸੇਵਿਐ ਸੁਖ ਪਾਏ, ਜਿਹਦੇ ਸੇਵਾ ਸਿਮਰਨ ਕਰਕੇ। ਕਿਉਂ ਕਰਕੇ ਸੇਵਾ ਅਤੇ ਸਿਮਰਨ ਇਹ ਭਗਤੀ ਮੰਨੀ ਗਈ ਹੈ, ਇਹ ਸੁੱਖਾਂ ਦਾ ਮੁੱਢ ਹੈ ਕਿ ਸੇਵਾ ਅਤੇ ਨਾਲ ਕਰਨਾ ਸਿਮਰਨ, ਨਾਲੇ ਸੇਵਾ ਕਰਕੇ ਸਰੀਰ ਨੂੰ ਸਫਲਾ ਕਰਨਾ ਅਤੇ ਨਾਲ ਨਾਲ ਸਿਮਰਨ ਕਰਕੇ ਵਾਹਿਗੁਰੂ ਵਾਹਿਗੁਰੂ ਜਪ ਕੇ ਆਪਣੇ ਮਨ ਨੂੰ ਪਵਿੱਤਰ ਕਰਨਾ, ਸਵਾਸਾਂ ਨੂੰ ਸਫਲਿਆਂ ਕਰਨਾ। ਸੇਵਾ ਅਤੇ ਸਿਮਰਨ ਇਹ ਬਹੁਤੀ ਵੱਡੀ ਭਗਤੀ ਹੈ। ਅਤੇ ਜਿੰਨੇ ਵੀ ਸੁੱਖ ਨੇ ਨਾ, ਦੋਵਾਂ ਲੋਕਾਂ ਦੇ, ਹਲਤ ਸੁੱਖ, ਪਲਤ ਸੁੱਖ, ਨਿਤ ਸੁੱਖ, ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ, ਐਸ ਲੋਕ ਦਾ ਸੁੱਖ, ਪਰਲੋਕ ਦਾ ਸੁੱਖ ਜਿਹੜਾ ਹੈ ਉਹ ਪਰਮੇਸ਼ੁਰ ਦੇ ਨਾਮ ਦੇ ਵਿੱਚ ਹੈ। ਜਿਹੜਾ ਨਾਮ ਜਪਦਾ ਹੈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ ਨਾ, ਉਹਨੂੰ ਫਿਰ ਸਾਰੇ ਆਤਮਿਕ ਸੁੱਖ, ਪਰਲੋਕ ਦੇ ਸੁੱਖ ਜਿਹੜੇ ਉਹ ਪ੍ਰਾਪਤ ਹੁੰਦੇ ਨੇ। ਮਹਾਰਾਜ ਕਹਿੰਦੇ, ਐਸੇ ਸਤਿਗੁਰਾਂ ਤੋਂ ਬਲਿਹਾਰਨੇ ਜਾਓ ਜਿਹਦੀ ਸੇਵਾ ਕੀਤਿਆਂ, ਜਿਹਦਾ ਸਿਮਰਨ ਕੀਤਿਆਂ, ਨਾਮ ਜਪਿਆ, ਭਾਈ ਸੁੱਖ ਮਿਲਦਾ ਹੈ। ਨਾਨਕ ਗੁਰਮੁਖ ਮਿਲ ਰਹਿ, ਹਮੈ ਸ਼ਬਦ ਜਲਾਏ। ਗੁਰੂ ਅਮਰਦਾਸ ਸਾਹਿਬ ਜੀ ਕਹਿ ਰਹੇ ਨੇ ਕਿ ਜਿਹੜੇ ਗੁਰਮੁਖ ਹੈ ਨਾ, ਉਹ ਗੁਰੂ ਕੇ ਸ਼ਬਦ ਦੇ ਵਿੱਚ, ਸਿਮਰਨ ਦੇ ਵਿੱਚ, ਭਗਤੀ ਦੇ ਵਿੱਚ, ਸੇਵਾ ਦੇ ਵਿੱਚ ਜਿਹੜੇ ਉਹ ਮਿਲੇ ਰਹਿੰਦੇ ਨੇ, ਤਦਾਕਾਰ ਰਹਿੰਦੇ ਨੇ, ਉਹ ਸਿਮਰਨ ਸੇਵਾ ਕਰਦੇ ਰਹਿੰਦੇ ਨੇ। ਹਮੈ ਸ਼ਬਦ ਜਲਾਏ, ਗੁਰਾਂ ਦੇ ਸ਼ਬਦ ਦੇ ਦੁਆਰਾ, ਉਪਦੇਸ਼ ਦੇ ਦੁਆਰਾ ਜਿਹੜੀ ਹਮੈ ਹੈ ਇਹਨੂੰ ਜਲਾ ਦਿੰਦੇ ਨੇ, ਸਾੜ ਦਿੰਦੇ ਨੇ, ਫਿਰ ਉਹਨਾਂ ਦੇ ਵਿੱਚ ਹਮੈ ਨਹੀਂ ਰਹਿੰਦੀ। ਕਿਉਂ ਕਰਕੇ ਜਿੰਨਾ ਦੁੱਖਾਂ ਦਾ ਕਾਰਨ ਹੈ, ਜਿੰਨਾ ਵੀ ਦੁੱਖਾਂ ਦਾ ਮੁੱਢ ਹੈ ਨਾ, ਉਹ ਹਉਮੈ ਹੀ ਹੈ। ਹਉਮੈ ਦੇ ਕਾਰਨ ਹੀ ਜੂਨਾਂ ਦਾ ਕਾਰਨ ਬਣ ਜਾਂਦਾ ਹੈ, ਜਨਮ ਮਰਨ ਦਾ ਜਿਹੜਾ ਹੈ ਕਾਰਨ ਬਣ ਜਾਂਦਾ। ਹਉਮੈ ਐਸੀ ਜਿਹੜੀ ਹੈ ਇਹ ਇੱਕ ਬਿਮਾਰੀ ਹੈ, ਇੱਕ ਆਤਮਿਕ ਬਿਮਾਰੀ ਹੈ। ਜੋ ਹਉਮੈ ਹੰਗਤਾ ਜੀ ਆ ਜਾਣੀ ਕਿ ਆਹ ਮੈਂ ਕੀਤਾ, ਅਹੰ ਬੁੱਧੀ ਦੇ ਵਿੱਚ ਅਹੰ ਭਾਵ ਆ ਜਾਣਾ, ਚੰਗਾ ਕੰਮ ਕਰਕੇ ਵੀ ਆਖਣਾ ਮੈਂ ਕੀਤਾ, ਇਹ ਚੰਗਾ ਭਲਾ ਮੈਂ ਕੀਤਾ, ਪੁੰਨ ਦਾਨ ਮੈਂ ਕੀਤਾ, ਇੱਥੇ ਗੁਰੂ ਘਰ ਦੀ ਸੇਵਾ ਕਰਨ ਵਾਲੀ ਸੀ ਕੋਈ ਨਹੀਂ ਸੀ ਕਰਦਾ, ਮੈਂ ਕੀਤੀ ਹੈ, ਕਿਸੇ ਦਾ ਧਿਆਨ ਹੀ ਨਹੀਂ, ਇਹ ਹੈ ਹਉਮੈ। ਇਹਨੂੰ ਕਹਿੰਦੇ ਹੰਕਾਰ ਅਤੇ ਹਉਮੈ, ਗੁਮਾਨ ਜਿਹਾ ਕਰ ਲੈਣਾ ਕਿ ਮੈਂ ਕੀਤਾ ਹੈ। ਅਤੇ ਜਦੋਂ ਫਿਰ ਮੈਂ ਆ ਜਾਵੇ, ਗੁਰੂ ਪਾਸੇ ਰਹਿ ਜਾਵੇ, ਇਹ ਨਹੀਂ ਕਿ ਗੁਰੂ ਨੇ ਕਿਰਪਾ ਕੀਤੀ ਹੈ, ਗੁਰੂ ਨੇ ਮੇਰੇ 'ਚ ਮਤ ਬਖਸ਼ ਕਰਕੇ ਇੱਧਰ ਸੇਵਾ ਵਾਲੇ ਧਿਆਨ ਦਵਾ ਦਿੱਤਾ ਅਤੇ ਮੇਰੇ ਤੋਂ ਸੇਵਾ ਲੈ ਲਈ, ਇਹ ਗੁਰੂ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਆਪਣੀ ਸੇਵਾ ਆਪੇ ਲਾਇਨ ਕਿ ਆਪਣੀ ਸੇਵਾ ਦੇ ਵਿੱਚ ਮੈਨੂੰ ਆਪੇ ਲਾ ਲਿਆ, ਫਿਰ ਤਾਂ ਇਹਦੇ ਵਿੱਚ ਬਹੁਤ ਵੱਡਾ ਸੁੱਖ ਹੈ। ਜੇ ਹੰਕਾਰ ਕਰ ਲਿਆ ਤਾਂ ਫਿਰ ਕੋਈ ਫਲ ਪ੍ਰਾਪਤ ਨਹੀਂ। ਇੱਥੇ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਜਨ ਨੇ ਨਾ, ਉਹ ਪਰਮੇਸ਼ਰ ਦੇ ਸ਼ਬਦ ਦੇ ਨਾਲ ਮਿਲੇ ਰਹਿੰਦੇ ਨੇ ਸੇਵਾ ਦੇ ਵਿੱਚ, ਫਿਰ ਉਹ ਹਉਮੈ ਦੇ ਵਿੱਚ ਨਹੀਂ ਕਰਦੇ। ਇਸ ਗੱਲ ਦੇ ਵਿੱਚ ਕੋਈ ਹਉਮੈ ਮੈਂ ਮੇਰੀ ਜਿਹੜੀ ਗੱਲ ਹੈ ਨਾ, ਉਹ ਨਹੀਂ ਲਿਆਉਂਦੇ, ਉਹ ਹਉਮੈ ਨੂੰ ਪਰੇ ਰੱਖ ਕੇ ਕਰਦੇ ਨੇ। ਉਹ ਕਹਿੰਦੇ ਜੋ ਕੀ ਕਰ ਰਿਹਾ ਪਰਮੇਸ਼ਰ ਹੀ ਕਰ ਰਿਹਾ। ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾਂਕਾ ਅੰਤਰ ਜਾਮੀ, ਜੋ ਕਰ ਰਿਹਾ ਉਹ ਕਰਾ ਰਿਹਾ ਹੈ, ਉਹ ਪਰਮੇਸ਼ਰ ਹੀ ਕਰਾ ਰਿਹਾ। ਰੱਬ ਦੇ ਪਿਆਰਿਆਂ ਦਾ, ਮਹਾਨ ਗੁਰਸਿੱਖਾਂ ਦੇ, ਨਾਮ ਦੇ ਰੱਸੀਆਂ ਦਾ, ਸਤ ਸੰਗਤੀਆਂ ਦਾ ਇਹੋ ਜਿਹਾ ਮੁਖਿਆਰ ਹੁੰਦਾ ਹੈ, ਇਹ ਮੈਂ ਨਹੀਂ ਹੈ, ਇਹ ਤਾਂ ਭਾਈ ਪਰਮੇਸ਼ਰ ਨੇ ਜਿਹੜਾ ਉਹ ਕਰ ਰਿਹਾ। ਇਸ ਤਰ੍ਹਾਂ ਜਿਹੜੀ ਹਉਮੈ ਨੂੰ ਸਾਲ ਦਿੰਦੇ ਨੇ ਜਿਹੜੇ ਗੁਰਮੁਖ ਸ਼ਬਦ ਦੇ ਨਾਲ ਮਿਲੇ ਰਹਿੰਦੇ ਹਨ। ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਆਪੇ ਸੇਵਾ ਲਾਏ ਅਨ ਆਪੇ ਬਖਸ਼ ਕਰੇ। ਇਹ ਭਾਈ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਪਰਮੇਸ਼ਰ ਜਿਹਦੇ ਉੱਤੇ ਕਿਰਪਾਲੂ ਦਿਆਲੂ ਹੁੰਦਾ, ਉਹਨੂੰ ਸੇਵਾ ਦੇ ਵਿੱਚ ਆਪੇ ਲਾ ਦਿੰਦਾ ਹੈ, ਆਪੇ ਬਖਸ਼ ਕਰੇ, ਆਪ ਹੀ ਉਹ ਬਖਸ਼ਿਸ਼ ਕਰਦਾ ਹੈ। ਗੁਰਦੇਵ ਜੀ ਦੇ ਉੱਤੇ ਬਖਸ਼ਿਸ਼ ਹੋਈ ਸੀ ਗੁਰੂ ਅੰਗਦ ਸਾਹਿਬ ਜੀ ਦੀ, ਜਦੋਂ ਮਿਲਾਪ ਹੋਇਆ ਅਤੇ ਸੇਵਾ ਦੇ ਵਿੱਚ ਜੁੱਟ ਪਏ। ਬਜ਼ੁਰਗ ਅਵਸਥਾ ਦੇ ਵਿੱਚ ਇੰਨੀ ਗਾਗਰ ਜਲ ਢੋਇਆ, ਲੰਗਰਾਂ ਦੀ ਸੇਵਾ, ਬਾਲਣ ਦੀ ਸੇਵਾ, ਸੰਗਤਾਂ ਦੀ ਸੇਵਾ ਕੀਤੀ। ਇਹ ਮਾਰੇ ਕਹਿੰਦੇ ਆਪੇ ਬਖਸ਼ ਕਰੇ, ਅਸੀਂ ਨਹੀਂ ਕੁਝ ਕੀਤਾ, ਇਹ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ, ਗੁਰੂ ਅੰਗਦ ਸਾਹਿਬ ਜੀ ਨੇ, ਪਰਮੇਸ਼ਰ ਨੇ ਸਾਡੇ ਉੱਤੇ ਰਹਿਮਤਾਂ ਕੀਤੀਆਂ, ਬਖਸ਼ਾਂ ਕੀਤੀਆਂ। ਇਹ ਭਾਈ ਜਿਨ੍ਹਾਂ ਨੂੰ ਪਰਮੇਸ਼ਰ ਗੁਰਸਿੱਖਾਂ ਨੂੰ ਸੇਵਾ ਦੇ ਵਿੱਚ ਲਾਉਂਦਾ ਹੈ, ਉਹੋ ਹੀ ਲੱਗਦਾ ਹੈ ਪਰਮੇਸ਼ਰ ਫਿਰ ਆਪੇ ਬਖਸ਼ਾਂ ਕਰਦਾ ਹੈ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਕਹਿੰਦੇ ਕਿ ਜਿੰਨੀ ਸ੍ਰਿਸ਼ਟੀ ਹੈ, ਜਿੰਨੇ ਵੀ ਜੀਵ ਨੇ, ਸਾਰਿਆਂ ਦਾ ਜਿਹੜਾ ਮਾਂ ਪਿਓ ਹੈ ਉਹ ਆਪ ਪਰਮੇਸ਼ਰ ਹੈ। ਕਿਉਂ ਕਰਕੇ ਮਾਂ ਜਿਹੜੀ ਹੁੰਦੀ ਹੈ ਬੱਚੇ ਦੀ ਰੱਖਿਆ ਕਰਦੀ ਹੈ, ਪਿਤਾ ਪ੍ਰਤਪਾਲਣਾ ਕਰਦਾ ਹੈ। ਇਸੇ ਤਰ੍ਹਾਂ ਹੀ ਮਾਂ ਰੂਪ ਹੋ ਕਰਕੇ ਜਿਹੜਾ ਪਰਮੇਸ਼ਰ ਹੈ ਉਹ ਹਰ ਥਾਂ ਪ੍ਰਥਾਂ ਜੀਵਾਂ ਦੀ ਰੱਖਿਆ ਕਰ ਰਿਹਾ ਹੈ। ਪਿਤਾ ਰੂਪ ਬਣ ਕੇ ਅਤੇ ਸਾਰਿਆਂ ਦੀ ਪ੍ਰਤਪਾਲਣਾ ਕਰ ਰਿਹਾ। ਹਰ ਜੀ ਮਾਤਾ, ਹਰ ਜੀ ਪਿਤਾ, ਹਮ ਹਰ ਕੇ ਬਾਰਕ। ਇਸ ਵਾਸਤੇ ਅਸੀਂ ਮਾਤਾ ਪਿਤਾ ਦੇ ਹਾਂ ਅਤੇ ਗੁਰੂ ਪਰਮੇਸ਼ਰ ਸਾਡਾ ਮਾਤਾ ਪਿਤਾ ਹੈ, ਅਤੇ ਇਸ ਕਰਕੇ ਉਹੀ ਪਰਮੇਸ਼ਰ ਸਾਡੀ ਸਾਰ ਕਰਦਾ ਹੈ ਅਤੇ ਉਹੀ ਸਾਡੀ ਪ੍ਰਤਪਾਲਣਾ ਕਰਦਾ ਹੈ। ਤੂੰ ਮਾਤ ਪਿਤਾ, ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿਸੂਖ ਕਨੇਰੇ। ਗੁਰੂ ਪਰਮੇਸ਼ਰ ਜਿਹੜਾ ਅਸਲ ਮਾਂ ਪਿਓ ਪਰਮੇਸ਼ਰ ਹੈ, ਜਿੱਥੇ ਉਹ ਮਾਂ ਪਿਓ ਪ੍ਰਤੱਖ ਅਸਥੂਲ ਵਿੱਚ ਨਾ ਗੁਰ ਰੱਖਿਆ ਕਰ ਸਕੇ, ਉੱਥੇ ਪਰਮੇਸ਼ਰ ਰੱਖਿਆ ਕਰਦਾ ਹੈ। ਇਸ ਵਾਸਤੇ ਭਾਈ ਅਸਲ ਰੂਪ ਦੇ ਵਿੱਚ ਜਿਹੜਾ ਮਾਂ ਪਿਓ ਹੈ ਨਾ, ਸਭਨਾ ਸਾਂਝਾ ਬਾਪ ਹਮਾਰਾ, ਜਿਹੜਾ ਪਰਮੇਸ਼ਰ ਉਹ ਬਾਪ ਸਾਰਿਆਂ ਦਾ ਹੀ ਸਾਂਝਾ ਹੈ, ਉਹ ਸਾਰਿਆਂ ਦਾ ਮਾਲਕ ਹੈ, ਉਹਨੂੰ ਸਾਰਿਆਂ ਦਾ ਹੀ ਫਿਕਰ ਹੈ। ਆਪਾਂ ਨੂੰ ਤਾਂ ਆਪੋ ਆਪਣਾ ਨਾ, ਕਿ ਮੈਂ ਆਪੋ ਆਪਣੀ ਪਈ ਹੋਈ ਹੈ, ਪਰ ਜਿਹੜਾ ਪਰਮੇਸ਼ਰ ਹੈ ਉਹਨੂੰ ਸਾਰਿਆਂ ਦਾ ਹੀ ਫਿਕਰ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ ਜਿੰਨੇ ਵੀ ਜੂਨ ਜੀਵ ਹੈ, ਸਾਰਿਆਂ ਦੀ ਉਸਾਰ ਪ੍ਰਤਪਾਲਣਾ ਕਰ ਰਿਹਾ ਹੈ ਅਤੇ ਸਾਰਿਆਂ ਦੀ ਆਪ ਰੱਖਿਆ ਕਰ ਰਿਹਾ ਹੈ। ਮਹਾਰਾਜ ਕਹਿੰਦੇ ਪਰਮੇਸ਼ੁਰ ਆਪੇ ਸਾਰ ਕਰੇ, ਆਪਿਆਂ ਦੀ ਖਬਰ ਲੈਂਦਾ ਹੈ, ਦੁੱਖ ਸੁੱਖ ਦੇ ਵਿੱਚ ਵੇਖਦਾ ਹੈ। ਉਹ ਭਾਈ ਆਪ ਹੀ ਹੋ ਮਾਂ ਪਿਓ, ਪਰਮੇਸ਼ੁਰ ਹੀ ਹੈ ਸਾਰਿਆਂ ਦਾ। ਨਾਨਕ ਨਾਮ ਧਿਆਨ ਤਿੰਨ ਨਿਜ ਘਰ ਵਾਸ ਹੈ, ਜੁਗ ਜੁਗ ਸੋਭਾ ਹੋਏ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਧਿਆਇਆ ਹੈ, ਧਿਆਉਂਦੇ ਨੇ, ਤਿੰਨ ਨਿਜ ਘਰ ਵਾਸ ਹੈ, ਉਹਨਾਂ ਦਾ ਜਿਹੜਾ ਨਿੱਜੀ ਘਰ ਸਰੂਪ ਘਰ ਹੈ ਹਿਰਦੇ ਦੇ ਵਿੱਚ, ਉੱਥੇ ਪਰਮੇਸ਼ੁਰ ਦਾ ਆਣ ਕਰਕੇ ਨਿਵਾਸ ਹੁੰਦਾ ਹੈ। ਜਦੋਂ ਹਿਰਦੇ ਦੇ ਵਿੱਚ ਪਰਮੇਸ਼ੁਰ ਦਾ ਨਾਮ ਨਿਵਾਸ ਹੋ ਜਾਵੇ, ਕਹਿੰਦੇ ਫਿਰ ਜੁਗ ਜੁਗ ਸੋਭਾ ਹੋਏ। ਉਹਨਾਂ ਦੀ ਜਿਨ੍ਹਾਂ ਦੇ ਹਿਰਦੇ ਦੇ ਪਰਮੇਸ਼ੁਰ ਦਾ ਨਾਮ ਵਸਿਆ ਨਾ, ਉਹਨਾਂ ਦੀ ਫਿਰ ਜੁਗਾਂ ਜੁਗੰਤਰਾਂ ਦੇ ਵਿੱਚ ਸੋਭਾ ਹੁੰਦੀ ਹੈ, ਉਹਨਾਂ ਦੀ ਵਡਿਆਈ ਹੁੰਦੀ ਹੈ ਨਾਮ ਕਰਕੇ, ਪਰਮੇਸ਼ੁਰ ਦੇ ਹਿਰਦੇ ਦੇ ਵਿੱਚ ਵਸਣੇ ਕਰਕੇ। ਫਿਰ ਉਹ ਜਿਹਦੇ ਹਿਰਦੇ ਦੇ ਵਿੱਚ ਪਰਮੇਸ਼ੁਰ ਸਖਿਆਦਕਾਰ ਹੋ ਜਾਂਦਾ ਹੈ, ਸੋਭਾ ਬਖਸ਼ਿਸ਼ ਕਰ ਦਿੰਦਾ ਹੈ ਨਾ, ਫਿਰ ਮਹਾਰਾਜ ਕਹਿੰਦੇ ਕਿ ਜਿਸ ਕੇ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਜਿਹਦੇ ਅੰਦਰ ਆਣ ਕੇ ਨਿਰੰਕਾਰ ਵਸ ਪਿਆ, ਹਿਰਦੇ ਦੇ ਵਿੱਚ ਨਿਵਾਸ ਕਰ ਲਿਆ, ਫਿਰ ਉਹ ਜਦੋਂ ਉਪਦੇਸ਼ ਦਿੰਦਾ ਹੈ ਨਾ ਕਿਸੇ ਨੂੰ, ਅਤੇ ਉਹਦੇ ਨਾਲ ਸੰਸਾਰ ਤਰਦਾ ਹੈ, ਉਹਦਾ ਪ੍ਰਭਾਵ ਹੁੰਦਾ ਹੈ। ਕਿਉਂ ਕਰਕੇ ਹਿਰਦੇ ਦੇ ਵਿੱਚ ਪਰਮੇਸ਼ੁਰ ਹੈ ਨਾ, ਉਹਨਾਂ ਦੀ ਯੁਗ ਯੁਗ ਸੋਭਾ ਹੋਈ, ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ। ਯੁਗਾਂ ਜੁਗੰਤਰਾਂ ਦੇ ਵਿੱਚ ਜਿਹੜੀ ਸੋਭਾ ਹੈ ਉਹ ਨਾਮ ਦੀ ਹੈ। ਇਸ ਯੁਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ। ਇਸ ਯੁਗ ਦੇ ਵਿੱਚ ਕਲਯੁਗ ਦੇ ਸਮੇਂ ਦੇ ਵਿੱਚ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਨਾਮ ਜਪਿਆ ਹੈ ਨਾ, ਉਹਨਾਂ ਦੀ ਸੋਭਾ ਹੁੰਦੀ ਹੈ, ਉਹਨਾਂ ਦੀ ਵਡਿਆਈ ਹੁੰਦੀ ਹੈ ਥਾਂ ਪਰ ਥਾਂ। ਉਹ ਜਿੱਥੇ ਵੀ ਚਲੇ ਜਾਣ ਉਹਨਾਂ ਦੀ ਉੱਥੇ ਸੋਭਾ ਹੁੰਦੀ ਹੈ, ਲੋਕ ਮਾਨ ਸਤਿਕਾਰ ਕਰਦੇ ਨੇ, ਵਡਿਆਈ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ੁਰ ਨੇ ਨਿਵਾਸ ਕੀਤਾ ਹੋਇਆ, ਜਿਹੜੇ ਧਿਆਉਂਦੇ ਨੇ, ਜਿਨ੍ਹਾਂ ਨੇ ਸਖਿਆਦਕਾਰ ਸਰੂਪ ਦਾ ਗਿਆਨ ਜਿਨ੍ਹਾਂ ਨੂੰ ਹੋਇਆ ਹੈ। ਭਾਈ ਇੱਥੇ ਨਹੀਂ, ਉਹਨਾਂ ਦੀ ਤਾਂ ਯੁਗਾਂ ਜੁਗੰਤਰਾਂ ਤੋਂ ਪਹਿਲਿਆਂ ਯੁਗਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਭਾਰੀ ਸੋਭਾ ਹੁੰਦੀ, ਵਡਿਆਈ ਹੁੰਦੀ ਹੈ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ, ਕਰਤੇ ਮੈਂ ਤੁਝ ਬਿਨ ਅਵਰ ਨ ਕੋਈ। ਮਹਾਰਾਜ ਕਹਿੰਦੇ ਨੇ ਇਹ ਜਿਹੜੀ ਪੌੜੀ ਹੈ ਇਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਹੈ। ਕਿਉਂ ਕਰਕੇ ਜਿਹੜੀ ਪੌੜੀਆਂ ਜਿਸ ਗੁਰੂ ਦੀਆਂ ਹੋਣ ਗੁਰਬਾਣੀ ਦੇ ਵਿੱਚ, ਵਾਰ ਸਾਰੀ ਉਹਦੀ ਹੁੰਦੀ ਹੈ, ਮਹੱਲੇ ਸਲੋਕ ਇਹ ਰਲਵੇਂ ਮਿਲਵੇਂ ਆ ਜਾਂਦੇ ਨੇ ਹੋਰ ਗੁਰੂ ਸਾਹਿਬਾਂ ਦੇ, ਪਰ ਇਹ ਚੌਥੇ ਪਾਤਸ਼ਾਹ ਜੀ ਦੀ ਵਾਰ ਆਰੰਭ ਹੋਈ ਸੀ, ਇਹ ਜਿਹੜੀ ਸੋਰਠ ਦੀ ਵਾਰ ਹੈ, ਅਤੇ ਜਿੰਨੀਆਂ ਇਹ ਪੌੜੀਆਂ ਆਉਂਦੀਆਂ ਨੇ, ਬਾਕੀ ਰਲਵੇਂ ਮਿਲਵੇਂ ਸਲੋਕ ਹੁੰਦੇ ਨੇ, ਕੋਈ ਦੂਜੇ ਪਾਤਸ਼ਾਹ ਜੀ ਦਾ, ਤੀਜੇ ਪਾਤਸ਼ਾਹ ਜੀ ਦਾ, ਪਹਿਲੇ ਪਾਤਸ਼ਾਹ ਦਾ। ਇਹ ਹੁਣ ਪੌੜੀ ਜਿਹੜੀ ਹੈ ਇਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰੀ ਹੋਈ ਹੈ। ਇੱਥੇ ਮਹਾਰਾਜ ਕਹਿੰਦੇ ਨੇ ਤੂੰ ਕਰਨ ਕਾਰਨ ਸਮਰੱਥ ਹੈ, ਕਰਤੇ ਮੈਂ ਤੁਝ ਬਿਨ ਅਵਰ ਨ ਕੋਈ। ਇਹ ਅਕਾਲ ਪੁਰਖ ਵਾਹਿਗੁਰੂ ਸਾਰੇ ਕਾਰਨਾਂ ਦਾ ਕਰਨਹਾਰ ਤੂੰ ਹੈ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨ ਜਲ ਥਲ ਮਹੀ ਅਲ ਸੋਏ। ਕੋਈ ਵੀ ਕਾਰਜ ਹੋਣਾ ਹੋਵੇ ਉਹਦਾ ਕਾਰਨ ਜ਼ਰੂਰ ਬਣਦਾ ਹੁੰਦਾ, ਕਾਰਨ ਹੁੰਦਾ ਉਹਦਾ ਵੀ ਕੀ ਕਾਰਨ ਬਣਿਆ ਅਤੇ ਇਹ ਕਾਰਜ ਹੋਇਆ, ਇਹ ਕਿਵੇਂ ਬਣਿਆ, ਕੀ ਕਾਰਨ ਸੀ, ਕਿਉਂ ਹੋਇਆ, ਉਹਦਾ ਕਾਰਨ ਕੀ ਹੈ। ਅਤੇ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਿਹੜੀ ਦੁਨੀਆ ਹੈ, ਦੁਨੀਆ ਦਾ ਵੀ ਕਰਨ ਕਾਰਨ ਪਰਮੇਸ਼ੁਰ ਹੈ, ਆਪ ਹੈ, ਕਿਉਂ ਕਰਕੇ ਪਰਮੇਸ਼ਰ ਦੀ ਜਿਹੜੀ ਮਾਇਆ ਹੈ ਅਤੇ ਮਾਇਆ ਦਾ ਕਾਰਨ ਕਰਕੇ ਸਾਰੀ ਸ੍ਰਿਸ਼ਟੀ ਬਣੀ ਹੋਈ ਹੈ, ਪੈਦਾ ਕੀਤੀ ਹੋਈ ਹੈ ਪਰਮੇਸ਼ਰ ਨੇ। ਮਹਾਰਾਜ ਕਹਿੰਦੇ ਤੂੰ ਕਰਨ ਕਾਰਨ ਸਮਰੱਥ ਹੈ, ਤੂੰ ਸਮਰੱਥ ਹੈ, ਸਾਰੇ ਕਾਰਨਾਂ ਦਾ ਤੂੰ ਕਰਨ ਹਾਰ ਹੈ, ਸਾਰੀਆਂ ਉਗਤੀਆਂ ਜੁਗਤੀਆਂ ਦਾ ਤੂੰ ਮਾਲਕ ਹੈ, ਕਰਤੇ ਤੂੰ ਕਰਤਾ ਪੁਰਖ ਹੈ, ਮੈਂ ਤੁਝ ਬਿਨ ਅਵਰ ਨ ਕੋਈ। ਅਸੀਂ ਤਾਂ ਰੰਜਕ ਮਾਤਰ ਵੀ, ਤੁਹਾਡੇ ਤੋਂ ਬਗੈਰ ਕੋਈ ਸਾਡੀ ਹੋਂਦ ਨਹੀਂ ਹੈ, ਕੋਈ ਸਾਡੀ ਪਹੁੰਚ ਨਹੀਂ ਹੈ, ਇਸ ਕਰਕੇ ਤੁਸੀਂ ਸਾਰੇ ਕਰਤਾ ਧਰਤਾ ਹੋ। ਤੁਧ ਆਪੇ ਸਿਹਟ ਸਿਰਜੀਆ ਆਪੇ ਫੁਨ ਗੋਈ। ਇਹ ਅਕਾਲ ਪੁਰਖ ਵਾਹਿਗੁਰੂ, ਇਹ ਜਿਹੜੀ ਸ੍ਰਿਸ਼ਟੀ ਹੈ, ਇਹ ਜਿਹੜੀ ਦੁਨੀਆ ਹੈ, ਇਹ ਤੁਸਾਂ ਸਾਰੀ ਸਾਜੀ ਹੋਈ ਹੈ, ਤੁਸਾਂ ਆਪ ਹੀ ਸਾਰੀ ਨੂੰ ਸ੍ਰਿਸ਼ਟੀ ਨੂੰ ਰਚਿਆ ਹੋਇਆ ਹੈ। ਅਤੇ ਆਪੇ ਫੁਨ ਗੋਈ, ਅਤੇ ਗੋਈ ਕਹੀਏ ਫਿਰ ਤੁਸਾਂ ਆਪ ਹੀ ਆਪੇ ਵਿੱਚ ਸਾਰੀ ਦੁਨੀਆ ਨੂੰ ਮਿਲਾ ਲੈਂਦੇ ਹੋ। ਜਦੋਂ ਤੁਹਾਡੀ ਮੌਜ ਹੁੰਦੀ ਹੈ, ਤੁਸੀਂ ਸਾਰੇ ਜੀਵਾਂ ਦਾ ਬ੍ਰਹਿਮੰਡਾਂ ਨੂੰ ਸਾਜ ਦਿੰਦੇ ਹੋ, ਅਤੇ ਜਦੋਂ ਤੁਹਾਡੀ ਇੱਛਾ ਹੁੰਦੀ ਹੈ, ਆਪੇ ਫੁਨ ਗੋਈ ਸਾਰਿਆਂ ਨੂੰ ਇਕੱਠਿਆਂ ਕਰਕੇ ਆਪਣੇ ਵਿੱਚ ਸਮੋ ਲੈਂਦੇ ਹੋ, ਆਪਣੇ ਵਿੱਚ ਮਿਲਾ ਲੈਂਦੇ ਹੋ, ਫਿਰ ਇਕੱਲੇ ਦੇ ਇਕੱਲੇ ਹੀ ਰਹਿ ਜਾਂਦੇ। ਅਨੇਕ ਹੈ ਫਿਰ ਏਕ ਹੈ, ਅਨੇਕਾਂ ਰੂਪ ਧਾਰਨ ਕਰਕੇ ਫਿਰ ਏਕ ਹੀ ਹੋ ਜਾਂਦੇ ਹੋ, ਆਪਣੇ ਵਿੱਚ ਹੀ ਮਿਲਾ ਲੈਂਦੇ ਹੋ। ਇਹ ਤੁਹਾਡੀ ਸਾਰੀ ਕਲਾ ਹੈ, ਸਮਰੱਥ ਹੈ। ਤੁਧ ਆਪੇ ਸਿਹਟ ਸਿਰਜੀਆ ਆਪੇ ਫੁਨ ਗੋਈ। ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ। ਸ਼ਬਦ ਕਹੀਏ ਸਾਰਿਆਂ ਦੇ ਉੱਤੇ ਇੱਕੋ ਹੀ ਹੁਕਮ ਚੱਲ ਰਿਹਾ, ਇੱਕ ਪਰਮੇਸ਼ੁਰ ਦਾ ਹੀ ਜਿਹੜਾ ਉਹ ਹੁਕਮ ਚੱਲ ਰਿਹਾ ਹੈ, ਉਪਦੇਸ਼ ਚੱਲ ਰਿਹਾ ਹੈ। ਜੋ ਕਰੇ, ਜੋ ਪਰਮੇਸ਼ੁਰ ਚਾਹੁੰਦਾ ਹੈ ਉਹ ਕਰਦਾ, ਸੋ ਹੋਈ, ਉਹੋ ਹੀ ਹੁੰਦਾ, ਹੋਰ ਦੂਜਾ ਕੁਝ ਨਹੀਂ ਹੁੰਦਾ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਜਿਨ੍ਹਾਂ ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ, ਪਿਆਰਿਆਂ ਨੂੰ ਪਰਮੇਸ਼ੁਰ ਨੇ ਵਡਿਆਈਆਂ, ਨਾਮ ਦੀਆਂ ਸੇਵਾ ਸਿਮਰਨ ਦੀਆਂ ਬਖਸ਼ੀਆਂ ਕੀਤੀਆਂ ਨਾ, ਹਰ ਪਾਵੇ ਸੋਈ, ਉਹ ਹੀ ਪਾ ਸਕਦਾ ਹੈ। ਉਹਨੂੰ ਇਹ ਵਡਿਆਈਆਂ ਜਿਹੜੀਆਂ ਨੇ ਨਾ ਪ੍ਰਾਪਤ ਹੁੰਦੀਆਂ ਹਨ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ। ਕਹਿੰਦੇ ਕਿ ਜਿਸ ਗੁਰੂ ਪਰਮੇਸ਼ੁਰ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧਿਆ ਹੈ, ਯਾਦ ਕੀਤਾ ਹੈ, ਉਸ ਗੁਰੂ ਨੂੰ ਭਾਈ ਮਨ ਕਰਕੇ ਵੀ ਧੰਨ ਆਖੋ, ਤਨ ਕਰਕੇ ਵੀ ਜਿਹੜਾ ਹੈ ਉਹ ਧੰਨ ਆਖੋ, ਬਾਣੀ ਕਰਕੇ ਵੀ ਧੰਨ ਆਖੋ, ਮਨ ਬਾਣੀ ਸਰੀਰ ਕਰਕੇ ਉਸ ਗੁਰੂ ਪਰਮੇਸ਼ੁਰ ਨੂੰ ਜਿਹੜਾ ਨਾ ਉਹ ਧੰਨ ਧੰਨ ਕਹਿਣਾ ਕਰੋ। ਸੁੱਧ, ਇੱਥੇ ਗੁਰੂ ਅਰਜਨ ਦੇਵ ਜੀ ਨੇ ਸੁੱਧ ਲਿਖਿਆ ਹੈ ਕਿ ਵੱਡਿਆਂ ਸਤਿਗੁਰਾਂ ਦੀ ਗੁਰਬਾਣੀ ਹੈ ਵਾਰ, ਇਹ ਸ਼ੁੱਧ ਰੂਪ ਦੇ ਵਿੱਚ, ਇਹਦੇ ਵਿੱਚ ਕਿਸੇ ਨੇ ਕੋਈ ਵਾਦ ਕਾਢ ਆਪਣੇ ਵੱਲੋਂ ਨਹੀਂ ਕਰਨੀ, ਇਹ ਸ਼ੁੱਧ ਸਰੂਪ ਦੇ ਵਿੱਚ ਸਾਰੀ ਗੁਰਬਾਣੀ ਵਾਰ ਉਚਾਰਨ ਹੋਈ ਹੈ। ਜਿਹੜੀ ਆਪਣੀ ਵਾਰ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ, ਉੱਥੇ ਸਮਾਪਤੀ ਦੇ ਲਿਖਿਆ ਹੁੰਦਾ ਸੁੱਧ ਕੀਚੈ ਨਿਮਰਤਾ ਦੇ ਸਹਿਤ, ਕਿ ਜੇ ਕੋਈ ਵਾਦ ਘਾਟ ਹੋ ਗਈ ਸੁੱਧ ਕਰਨੀ। ਅਤੇ ਇੱਥੇ ਮਹਾਰਾਜ ਕਹਿੰਦੇ ਵੱਡਿਆਂ ਸਤਿਗੁਰਾਂ ਦੀ ਗੁਰਬਾਣੀ ਦਾ ਸਤਿਕਾਰ ਕਰਕੇ ਸੁੱਧ, ਇਹ ਸੁੱਧ ਹੈ, ਇਹਦੇ ਵਿੱਚ ਕੋਈ ਵਾਦ ਘਾਟ ਨਹੀਂ ਕਰ ਸਕਦਾ, ਐਸਾ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹੈ। ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ, ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਜਸ ਕਰਨ ਦਾ ਬਲ ਬਖਸ਼ਣਾ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ। ਸੁੱਧ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।